ਅਕਰਮ ਸਨਮਾਨਯੋਗ ਗੁਰੂ ਸਾਹਿਬ ਜੀ ਦੇ ਮੁਬਾਰਕ ਅਤੇ ਮੁਕੰਦਸ ਚਰਨਾਂ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀਓ, ਥੋੜੀ ਇਕਾਗਰਤਾ ਬਖਸ਼ਣਾ, ਰਸਨਾ ਪਵਿੱਤਰ ਕਰੋ, ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੇ ਦੋ ਆਲਮ ਲਾ ਮਕਾਮ ਪਾਬੋਸ ਗੁਰੂ ਗੋਬਿੰਦ ਸਿੰਘ ਲਾ ਮਕਾਮ। ਲਾ ਮਕਾਮ ਪਾਬੋਸ ਗੁਰੂ ਗੋਬਿੰਦ ਸਿੰਘ ਵਰਦੋ ਆਲਮ ਕੋਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਕਥਨ ਮੁਤਾਬਕ ਕਿ ਉਹ ਮਹਾਨ ਰਹਿਬਰ ਮੁਰਸ਼ਦ ਗੁਰੂ ਜਿਸ ਦੇ ਮੈਂ ਦਰਸ਼ਨ ਕਰ ਰਿਹਾ ਹਾਂ, ਭਾਈ ਸਾਹਿਬ ਜੀ ਕਹਿੰਦੇ ਹਾਂ ਕਿ ਜਿਸ ਸਾਹਿਬੇ ਦੋ ਆਲਮ ਦੇ ਮੈਂ ਦਰਸ਼ਨ ਕਰ ਰਿਹਾ ਹਾਂ, ਮੈਨੂੰ ਇਸ ਦੁਨੀਆ ਦਾ, ਇਸ ਲੋਕ ਦਾ ਤੇ ਪਰਲੋਕ ਦਾ ਉਹ ਰਾਜ਼ਕ ਕਰਤਾ ਨਜ਼ਰ ਆਉਂਦਾ ਹੈ। ਭਾਈ ਸਾਹਿਬ ਜੀ ਨੂੰ ਸ਼ਾਇਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਈਸ਼ਵਰੀ ਸਵਰੂਪ ਨਜ਼ਰ ਆਉਂਦੇ ਹਨ। ਕਦੇ ਤਾਂ ਕਹਿ ਦਿੰਦੇ ਹਨ ਹੱਕ ਹੱਕ ਆਈ ਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਉਸ ਪਾਤਸ਼ਾਹ ਜੀ ਦਾ ਜਿਹੜਾ ਹੱਕ ਅਤੇ ਸੱਚ ਦਾ ਸ਼ੀਸ਼ਾ ਹੈ, ਜਿਸ ਦੇ ਵਿੱਚ ਨਰੋਲ ਸੱਚ ਪ੍ਰੇਮ ਦਇਆ ਧਰਮ ਸੰਤੋਖ ਤੇ ਇਨਸਾਨੀਅਤ ਉਮੜ ਉਮੜ ਕੇ ਪੈਂਦੀ ਹੈ, ਜਿਸਮ ਤੇ ਜੀਵਨ ਦਾ ਪ੍ਰਯੋਜਨ ਹੀ ਇਹ ਹੈ, ਜੀਵਨ ਧਾਰਨ ਦਾ, ਮਨੁੱਖੀ ਮੁਜਸਮਾ ਧਾਰਨ ਦਾ, ਜਿਸਦਾ ਮਨੋਰਥ ਹੀ ਇਹ ਹੈ ਕਿ ਹਮ ਇਹ ਕਾਜ ਜਗਤ ਮੋਂ ਆਏ ਇਸ ਕਾਰਜ ਵਾਸਤੇ, ਖਾਸ ਕਿਸੇ ਕੰਮ ਵਾਸਤੇ ਉਹ ਆਏ ਹਨ ਜਿਨ੍ਹਾਂ ਦਾ ਅੱਜ ਆਪਾਂ ਆਗਮਨ ਪੁਰਬ ਮਨਾ ਰਹੇ ਹਾਂ, ਤੇ ਜਿਹੜੇ ਕੰਮ ਵਾਸਤੇ ਉਹ ਕਾਰਜ ਵਾਸਤੇ ਆਏ ਹਨ, ਪਾਤਸ਼ਾਹ ਜੀ ਆਪ ਹੀ ਦੱਸਦੇ ਹਨ ਵੀ ਮੈਂ ਕਾਰਜ ਕੀ ਕਰਨਾ ਹੈ। ਹਮ ਇਹ ਕਾਜ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਬਿਠਾਏ, ਜਹਾਂ ਤਹਾਂ ਤੁਮ ਧਰਮ ਬਿਥਾਰਿਓ ਬਿਥਾਰੋ ਦੁਸ਼ਟ ਦੋਖੀਅਨ ਪਕਰ ਪਛਾਰੋ, ਯਾਂ ਹੀ ਕਾਜ ਧਰਾਹਮ ਜਨਮੰ। ਅਸੀਂ ਇਸ ਕੰਮ ਵਾਸਤੇ ਮਨੁੱਖੀ ਜਾਮਾ ਧਾਰਨ ਕੀਤਾ ਹੈ, ਵਰਨਾ ਚਿਤਨਾ ਭਇਓ ਹਮਰੋ ਆਵਨ ਕਹਿ। ਸਾਡੀ ਆਉਣ ਵਾਸਤੇ ਤਾਂ ਬਿਰਤੀ ਕੋਈ ਨਹੀਂ ਸੀ, ਵਿਚਾਰ ਹੀ ਕੋਈ ਨਹੀਂ ਸੀ। ਵਿਚਿੱਤਰ ਨਾਟਕ ਆਪ ਜੀ ਨੇ ਸੈਂਕੜੇ ਦਫ਼ਾ ਪੜ੍ਹਿਆ ਸੁਣਿਆ ਹੈ ਉਹਨਾਂ ਦੀ ਜੀਵਨ ਗਾਥਾ। ਪਰ ਇਸ ਕਾਰਜ ਵਾਸਤੇ ਮੈਂ ਆਇਆ ਹਾਂ, ਕਿਸ ਕਾਰਜ ਵਾਸਤੇ, ਯਾਂ ਹੀ ਕਾਜ ਧਰਾਹਮ ਜਨਮੰ। ਸਮਝ ਲਿਓ ਸਾਧੂ ਸਭ ਮਰਮਾ, ਸਾਧੂ ਜਨ ਧਰਮੀ ਪੁਰਸ਼ ਉਹੀ ਇਸ ਗੱਲ ਨੂੰ ਸਮਝ ਸਕਦੇ ਹਨ, ਤੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਇਸ ਮਾਤਲੋਕ ਵਿੱਚ ਕਿਉਂ ਹੋਇਆ। ਧਰਮੀ ਪੁਰਸ਼ ਇਸ ਗੱਲ ਨੂੰ ਸਮਝਣ, ਨਾਸਤਕ ਬੰਦੇ ਅਧਰਮੀ ਬੰਦੇ ਉਹਨਾਂ ਵਾਸਤੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਭੁੱਲਾ ਰਹਿਬਰ ਹੈ, ਉਹਨਾਂ ਵਾਸਤੇ ਤੇ ਇੱਕ ਬਾਗੀ ਸਾਧੂ ਹੈ। ਨਾਸਤਕ ਬੰਦਿਆਂ ਦੀ ਦੁਨੀਆ ਵਿੱਚ ਇੱਕ ਭੁੱਲੜ ਰਹਿਬਰ ਹੈ, ਲੇਕਿਨ ਧਰਮੀ ਬੰਦਿਆਂ ਦੀ ਦ੍ਰਿਸ਼ਟੀ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਵਰਗਿਆਂ ਜੀ ਦੀ ਦ੍ਰਿਸ਼ਟੀ ਵਿੱਚ ਉਹ ਕਹਿੰਦੇ ਹਨ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਕਿਸੇ ਦੀ ਦ੍ਰਿਸ਼ਟੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਭੁੱਲੇ ਰਹਿ ਪਰ ਹਨ ਬਾਗੀ ਹਨ, ਕਿਸੇ ਦੀ ਦ੍ਰਿਸ਼ਟੀ ਵਿੱਚ ਉਹ ਈਸ਼ਵਰੀ ਜੋਤ ਹਨ। ਇੱਥੇ ਆਪਣੀ ਆਪਣੀ ਵੇਖਣ ਵਾਲੀ ਅੱਖ ਹੈ, ਪਰ ਪਾਤਸ਼ਾਹ ਜੀ ਤੋਂ ਪੁੱਛ ਲਈਏ ਵੀ ਮਹਾਰਾਜ ਤੁਸੀਂ ਕਿਉਂ ਆਏ ਹੋ, ਤੁਹਾਡੇ ਆਉਣ ਦਾ ਮਨੋਰਥ ਤੇ ਪ੍ਰਯੋਜਨ ਕੀ ਹੈ। ਉਹ ਕਹਿ ਦਿੰਦੇ ਹਨ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰ। ਮੈਂ ਜ਼ੁਲਮ ਦਾ ਵਿਨਾਸ਼ ਕਰਨਾ ਹੈ, ਮਜ਼ਲੂਮ ਦੀ ਬਾਂਹ ਪਕੜਨੀ ਹੈ, ਗਰੀਬਾਂ ਨੇ ਆਸਰਿਆਂ ਤੇ ਨਤਾਣਿਆਂ ਨੂੰ ਹੋਵੇ ਵੀ ਕਿਉਂ ਨਾ ਨਿਆਸਰਿਆਂ ਦਾ ਆਸਰਾ, ਕਿਉਂਕਿ ਉਹਦਾ ਬਿਰਧ ਹੈ ਭਾਈ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਵੀ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾਂ ਯਾਰ ਗੁਰੂ ਗੋਬਿੰਦ ਸਿੰਘ, ਉਹਤੇ ਆਸਰਾ ਹੀ ਉਹਨਾਂ ਦਾ ਹੈ ਜਿਸ ਦਾ ਕੋਈ ਨਾ ਹੋਵੇ। ਇਹ ਤੇ ਘਰ ਹੀ ਗੁਰੂ ਨਾਨਕ ਦਾ ਉਸਦਾ ਹੈ ਜਿਹਦੀ ਕੋਈ ਬਾਂਹ ਨਹੀਂ ਪਕੜਦਾ, ਉਹਦੀ ਗੁਰੂ ਨਾਨਕ ਦੀ ਜੋਤ ਬਾਂਹ ਪਕੜਦੀ ਹੈ। ਫਿਰ ਬਾਂਹ ਪਕੜ ਕੇ ਕਰਦੀ ਕੀ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹੇ ਨਾ ਛੋੜੀ ਹੈ। ਔਰ ਬਿਲਕੁਲ ਰੂਹਾਨੀਅਤ ਦੀ ਦੁਨੀਆ ਵਿੱਚ ਵੀ ਗੁਰਬਾਣੀ ਤੋਂ ਸੇਧ ਲੈ ਲਈਏ, ਇਹ ਤੇ ਇੱਕ ਇਤਿਹਾਸਕ ਪਹਿਲੂ ਹੈ ਨਾ, ਇਤਿਹਾਸਕ ਜ਼ਿਕਰ ਹੈ ਵੀ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹੇ ਨਾ ਛੋੜੀ ਹੈ। ਇੱਕ ਇਤਿਹਾਸ ਕਾਇਮ ਕਰ ਦਿੱਤਾ ਗੁਰੂ ਨਾਨਕ ਦੇ ਘਰ ਨੇ, ਸਿਰ ਤਾਂ ਦੇ ਦਿੱਤਾ ਲੇਕਿਨ ਕਿਸੇ ਸ਼ਰਨ ਆਏ ਦੀ ਬਾਂਹ ਨਹੀਂ ਛੱਡੀ। ਇਹ ਤੇ ਇੱਕ ਇਤਿਹਾਸਕ ਸੰਸਾਰਕ ਪਹਿਲੂ ਹੈ। ਰੂਹਾਨੀ ਦੀ ਦੁਨੀਆ ਦਾ ਜ਼ਿਕਰ ਕਰੀਏ, ਬਿਲਕੁਲ ਪਾਤਸ਼ਾਹ ਜੀ ਕਹਿੰਦੇ ਹਨ ਇਹੀ ਗੱਲ ਹੈ, ਬਾਹਾਂ ਪਕੜ ਕੱਢ ਲੀਨੇ ਆਪਣੇ ਧਰਮ ਦੀ ਦੁਨੀਆ ਵਿੱਚ, ਰੂਹਾਨੀ ਦੀ ਦੁਨੀਆ ਵਿੱਚ ਜਿਹੜੇ ਆਪਣੇ ਸੇਵਕ ਹਨ, ਆਪਣੇ ਸਿੱਖ ਹਨ, ਆਪਣੇ ਪਿਆਰੇ ਹਨ, ਆਪਣੇ ਪੈਰੋਕਾਰ ਹਨ, ਜਿਹੜੇ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸੇਵਦੇ ਹਨ, ਜਿਹੜੇ ਧਿਆਉਂਦੇ ਹਨ, ਉਹਨਾਂ ਵਾਸਤੇ ਗੁਰਬਾਣੀ ਦਾ ਬਚਨ ਹੈ ਬਾਹਾਂ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ। ਐਸਾ ਨਹੀਂ ਹੈ ਵੀ ਸੰਸਾਰਕ ਤੇ ਸਮਾਜਿਕ ਪੱਧਰ ਤੋਂ ਹੀ ਗੁਰੂ ਅਗਵਾਈ ਕਰਦੇ ਹਨ, ਬਿਲਕੁਲ ਨਹੀਂ। ਰੂਹਾਨੀਅਤ ਦੀ ਦੁਨੀਆ ਵਿੱਚ ਵੀ ਪਾਤਸ਼ਾਹ ਜੀ ਬਾਂਹ ਪਕੜ ਲੈਂਦੇ ਹਨ ਜਦ ਕਿਸੇ ਦੀ, ਤੇ ਕੋਈ ਉਹਨਾਂ ਨੂੰ ਬਾਂਹ ਪਕੜਵਾ ਦੇਵੇ ਤੇ ਫਿਰ ਪਾਤਸ਼ਾਹ ਜੀ ਉਸਦੀ ਬਾਂਹ ਪਕੜੇ ਦੀ ਲਾਜ ਰੱਖਦੇ ਹਨ, ਕਿਉਂਕਿ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾਂ ਯਾਰ ਗੁਰੂ ਗੋਬਿੰਦ ਸਿੰਘ। ਅੱਜ ਉਸ ਰਹਿਬਰ ਦਾ ਮੁਰਸ਼ਦ ਦਾ ਆਗਮਨ ਪੁਰਬ ਹੈ। ਇੱਕ ਦਫ਼ਾ ਰਸਨਾ ਪਵਿੱਤਰ ਕਰੋ, ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਗੁਰਬਾਣੀ ਦੀ ਪੰਕਤੀ ਹੁਣੇ ਸੁਣੀ ਹੈ ਨਾ ਆਪਣੇ, ਨਸ ਵੰਜੋ ਨਸ ਜਾਓ ਭੱਜ ਜਾਓ, ਕੀ ਕਿਲ ਵਿਖੋ, ਕਿਲ ਵਿਖ ਕੀ ਹੈ, ਬੁਰੇ ਵਿਚਾਰ ਬੁਰੇ ਕਰਮ ਕਿਲ ਵਿਖ, ਮਲੀਨ ਬੁੱਧੀ ਮਲੀਨ ਵਿਚਾਰ ਭੈੜੀ ਵਿਚਾਰ। ਜਦੋਂ ਕੋਈ ਸਿੱਖ ਗੁਰੂ ਦਾ ਗਿਆਨ ਲੈਂਦਾ ਹੈ, ਜਦੋਂ ਕੋਈ ਸਿੱਖ ਗੁਰੂ ਦੇ ਚਰਨ ਪਰਸਦਾ ਹੈ, ਸੱਚ ਜਾਣਾ ਉਸਦੇ ਜਾਣਨਾ ਉਸਦੇ ਵਿਕਾਰ ਉਸਦੀ ਮਲੀਨ ਬੁੱਧੀ ਉੱਜਲ ਹੋ ਜਾਂਦੀ ਹੈ। ਨਸ ਵੰਜੋ ਕਿਲ ਵਿਖੋ, ਕਿਉਂ ਕਿ ਕਰਤਾ ਘਰ ਆਇਆ, ਕਰਤਾ ਜਦੋਂ ਗੁਰੂ ਘਰ ਜਦੋਂ ਗੁਰੂ ਹਿਰਦੇ ਵਿੱਚ ਵੱਸ ਜਾਵੇ ਨਾ, ਉਦੋਂ ਕਿਲ ਵਿਖ ਨੱਸ ਜਾਂਦੇ ਹਨ, ਕਿਉਂਕਿ ਜਾਂ ਤਾਂ ਵਿਕਾਰ ਹਿਰਦੇ ਵਿੱਚ ਰਹਿੰਦੇ ਹਨ ਜਾਂ ਫਿਰ ਗੁਰੂ ਹਿਰਦੇ ਵਿੱਚ ਰਹੇਗਾ, ਇੱਕ ਚੀਜ਼ ਰਹੇਗੀ, ਜਾਂ ਤਾਂ ਗੁਰੂ ਹਿਰਦੇ ਵਿੱਚ ਵਸੇਗਾ ਜਾਂ ਕਾਮ ਕ੍ਰੋਧ ਲੋਭ ਹੰਕਾਰ ਮੋਹ ਇਹ ਹਿਰਦੇ ਵਿੱਚ ਵਸਣਗੇ। ਦੋਏ ਨਾ ਵਸਾਂ ਇੱਕ ਠਾਏ, ਦੋਨੋਂ ਨਹੀਂ ਰਹਿ ਸਕਦੇ। ਜਿੱਥੇ ਕ੍ਰੋਧ ਦਾ ਹਉਮੈ ਦਾ ਵਾਸਾ ਹੋਵੇਗਾ ਉੱਥੇ ਨਾਮ ਤੇ ਨਾਮੀ ਨਹੀਂ ਰਹੇਗਾ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ। ਦੋਏ ਨਾ ਵਸੈ ਇੱਕ ਠਾਏ, ਇੱਥੇ ਮਹਾਰਾਜ ਕਹਿੰਦੇ ਨਸ ਵੰਜੋ ਕਿਲ ਵਿਖੋ, ਕਿਉਂ ਕਿ ਕਰਤਾ ਘਰ ਆਇਆ। ਹੁਣ ਗੁਰੂ ਮੇਰੇ ਘਰ ਵਿੱਚ ਬੈਠ ਗਿਆ ਹੈ, ਇਹ ਹਿਰਦਾ ਇੱਕ ਘਰ ਹੈ, ਇਹ ਮਨ ਇੱਕ ਘਰ ਹੈ, ਜਿਹਨੂੰ ਗੁਰਬਾਣੀ ਕਹਿੰਦੀ ਹੈ ਨਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਅੰਦਰ ਸ਼ਾਂਤੀ ਹੈ ਤੇ ਬਾਹਰ ਵੀ ਸ਼ਾਂਤੀ ਨਜ਼ਰ ਆਵੇਗੀ। ਘਰ ਮਨ ਨੂੰ ਆਖਿਆ ਹੈ, ਹਿਰਦੇ ਨੂੰ ਆਖਿਆ। ਜੇ ਆਪਣੇ ਅੰਦਰ ਪ੍ਰੇਮ ਹੈ ਤੇ ਬਾਹਰ ਵੀ ਪ੍ਰੇਮ ਨਜ਼ਰ ਆਵੇਗਾ। ਜੇ ਅੰਦਰ ਸੁੱਖ ਹੈ ਤੇ ਬਾਹਰ ਵੀ ਸੁੱਖ ਹੀ ਨਜ਼ਰ ਆਵੇਗਾ। ਅੰਦਰ ਸੁੱਖ ਸੀ ਨਾ, ਪੋ ਨਹੀਂ ਸਕਿਆ ਬਾਹਰਲਾ ਦੁੱਖ, ਵਿਆਕੁਲ ਨਹੀਂ ਕਰ ਸਕਿਆ ਬਾਹਰਲਾ ਦੁੱਖ, ਕਿਉਂਕਿ ਅੰਦਰ ਸੁੱਖ ਸੀ। ਗੁਰੂ ਜਦੋਂ ਘਰ ਵਿੱਚ ਹਿਰਦੇ ਵਿੱਚ ਵਸ ਜਾਵੇ, ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ ਦੂਤੇ ਦਹਿਨ ਪਿਆ। ਦੁਸ਼ਮਣ ਕੌਣ ਹਨ? ਦੁਸ਼ਮਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਦੁਸ਼ਮਣ ਹਨ ਜਿਹੜੇ ਗੁਰੂ ਦੇ ਨਾਲ ਮਿਲਣ ਨਹੀਂ ਦਿੰਦੇ, ਤੇ ਜਦੋਂ ਗੁਰੂ ਮਿਲ ਪਵੇ ਫਿਰ ਉਦੋਂ ਇਹ ਨਹੀਂ ਰਹਿੰਦੇ। ਦੂਤੇ ਦਹਿਨ ਪਿਆ, ਸੜ ਗਏ ਇਹ ਦੁਸ਼ਮਣ, ਕਿਉਂਕਿ ਗੋਬਿੰਦ ਪ੍ਰਗਟ ਆਇਆ, ਗੁਰੂ ਦੇ ਪ੍ਰਤੱਖ ਦਰਸ਼ਨ ਹੁੰਦੇ ਪਏ। ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਸਾਧ ਸੰਗ ਵਖਾਣਿਆ। ਜਦੋਂ ਸਾਧ ਸੰਗਤ ਵਿੱਚ ਬੈਠ ਕੇ ਵਿਚਾਰ ਵਖਾਣਨਾ, ਵਿਚਾਰ ਕਰਨੀ, ਗੁਰੂ ਦੇ ਗੁਣਾਂ ਦਾ ਵਰਣਨ ਕਰਨਾ, ਵਿਚਾਰ ਸਾਂਝੀ ਕਰਨੇ, ਗੁਰੂ ਦੇ ਗੁਣਾਂ ਦਾ ਜ਼ਿਕਰ ਕਰਨਾ, ਇਹਨੂੰ ਕਹਿੰਦੇ ਨੇ ਵਖਾਣਨਾ, ਬਿਆਨ ਕਰਨਾ, ਕਥਨ ਕਰਨਾ। ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਕਦੋਂ? ਜਦ ਸਾਧ ਸੰਗ ਵਿਖਾਣਿਆ। ਅਚਰਜ ਡੀਠਾ ਅਮਿਓ ਬੂਠਾ ਅਮੇ, ਅੰਮ੍ਰਿਤ ਦੀ ਵਰਖਾ ਹੋਈ, ਬਾਣੀ ਮਈ ਅੰਮ੍ਰਿਤ ਦੀ ਵਰਖਾ ਹੋਈ। ਅਚਰਜ ਡੀਠਾ ਅਮਿਓ ਬੂਠਾ, ਗੁਰ ਪ੍ਰਸਾਦੀ ਜਾਣਿਆ। ਜਦੋਂ ਗੁਰੂ ਦੀ ਬਖਸ਼ਿਸ਼ ਹੋ ਗਈ, ਸ਼ਬਦ ਦੀ ਸੋਝ ਆ ਗਈ, ਗੁਰੂ ਦੇ ਗੱਲ ਹਿਰਦੇ ਵਿੱਚ ਵਸ ਗਈ, ਗੱਲ ਉਦੋਂ ਦੀ ਹੈ, ਉਦੋਂ ਫਿਰ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਜੀਵਨ ਵਿੱਚ। ਜਦੋਂ ਗੁਰੂ ਦੀ ਵਿਚਾਰ ਹਿਰਦੇ ਵਿੱਚ ਵਸ ਜਾਵੇ, ਕਿਉਂਕਿ ਗੁਰੂ ਕੇ ਬਚਨ ਅੰਮ੍ਰਿਤਮਈ ਹਨ। ਅੰਮ੍ਰਿਤ ਬੂਠਾ ਅਮਿਓ ਬੂਠਾ, ਗੁਰ ਪ੍ਰਸਾਦੀ ਜਾਣਿਆ। ਮਨ ਸ਼ਾਂਤ ਆਈ, ਵੱਜੀ ਵਧਾਈ, ਨੈ ਅੰਤ ਜਾਈ ਪਾਇਆ, ਬਿਨਵੰਤ ਨਾਨਕ ਸੁਖ ਸਹਿਜ ਮੇਲਾ, ਪ੍ਰਭੂ ਆਪ ਬਣਾਇਆ। ਅੱਜ ਉਸ ਗੁਰੂ ਦਾ ਆਗਮਨ ਹੈ ਜਿਹੜਾ ਈਸ਼ਵਰੀ ਸਰੂਪ ਇਸ ਮਾਤ ਲੋਕ ਵਿੱਚ ਮਨੁੱਖੀ ਜਾਮਾ ਧਾਰ ਕੇ ਭੇਜਿਆ ਗਿਆ। ਇਹ ਕਾਰਨ ਪ੍ਰਭ ਮੋਹੇ ਪਠਾਇਆ ਸ਼ਬਦ ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ ਸਿੰਘ ਜੀ, ਡਾਕਟਰ ਤਾਰਨ ਸਿੰਘ ਜੀ, ਇਹਨਾਂ ਨੇ ਪਠਾਇਆ ਦੀ ਡੈਫੀਨੇਸ਼ਨ ਕੀਤੀ ਹੈ, ਵਿਆਖਿਆ ਕੀਤੀ ਹੈ। ਉਹ ਕਹਿੰਦੇ ਹਨ ਪਠਾਇਆ ਉਹ ਹੁੰਦਾ ਹੈ ਜਦੋਂ ਕਿਸੇ ਮਹਾਨ ਸ਼ਖਸੀਅਤ ਨੂੰ ਪ੍ਰੇਰ ਕੇ ਮਜਬੂਰ ਕਰਕੇ ਭੇਜਿਆ ਜਾਵੇ, ਉਹਨੂੰ ਪਠਾਇਆ ਕਹਿੰਦੇ ਹਨ। ਇੱਕ ਹੁੰਦਾ ਹੈ ਆਪਣੇ ਆਪ ਆਉਣਾ, ਇੱਕ ਕਿਸੇ ਨੂੰ ਮਜਬੂਰ ਕਰਕੇ ਭੇਜਣਾ, ਕੋਈ ਆਉਣਾ ਨਹੀਂ ਚਾਹੁੰਦਾ ਲੇਕਿਨ ਉਸ ਨੂੰ ਮਜਬੂਰ ਕਰਕੇ ਭੇਜਿਆ ਜਾਵੇ, ਤੇ ਕਹਿੰਦੇ ਹਨ ਪਠਾਇਆ। ਬਿਲਕੁਲ ਇਸੇ ਤਰ੍ਹਾਂ ਜਿਵੇਂ ਭਾਈ ਸਾਹਿਬ ਜੀ ਦੀਆਂ ਵਾਰਾਂ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਸ਼ਬਦ ਦਾ ਪ੍ਰਯੋਗ ਕਰਦੇ ਹਨ, ਅਲੰਕਾਰ ਦੱਸਦੇ ਹਨ, ਉਹ ਕਹਿੰਦੇ ਹਨ ਸੁਣੀ ਪੁਕਾਰ, ਲੋਕਾਂ ਦੀ ਪੁਕਾਰ, ਦੁਖੀਆਂ ਦੀ ਪੁਕਾਰ ਜਦੋਂ ਈਸ਼ਵਰ ਨੇ ਸੁਣੀ, ਸੁਣੀ ਪੁਕਾਰ ਕਿੰਨੇ? ਦਾਤਾਰ ਪ੍ਰਭ, ਉਸ ਦਾਤੇ ਨੇ, ਦਾਤਾਰ ਨੇ, ਪ੍ਰਭੂ ਨੇ ਜਦੋਂ ਦੁਖੀ ਤੇ ਮਜ਼ਲੂਮਾਂ ਦੀ ਪੁਕਾਰ, ਚੀਫੋ ਚੀਫੋ ਪੁਕਾਰ ਸੁਣੀ, ਤਾਂ ਉਦੋਂ ਕੀ ਕੀਤਾ? ਗੁਰੂ ਨਾਨਕ ਜਗ ਮਾਹੇ ਪਠਾਇਆ, ਭੇਜਿਆ ਦਾਤੇ ਨੇ ਵੀ ਜਾਓ ਇਹਨਾਂ ਦੇ ਦੁੱਖ ਹਰੋ। ਬਿਲਕੁਲ ਇਸੇ ਤਰ੍ਹਾਂ ਦਸਵੇਂ ਜਾਮੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਵੀ ਈਸ਼ਵਰ ਨੇ ਭੇਜਿਆ, ਕਿਉਂਕਿ ਉਹ ਵਿਚਿੱਤਰ ਨਾਟਕ ਵਿੱਚ ਕਹਿੰਦੇ ਹਨ ਚਿਤਨਾ ਭਇਓ ਹਮਰੋ ਆਵਨਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਆ, ਇਮ ਕਹਿ ਕੇ ਇਹ ਲੋਕ ਪਠਾਇਆ। ਪਠਾਇਆ ਤੋਂ ਬਾਅਦ ਮੈਨੂੰ ਭੇਜਿਆ ਗਿਆ, ਮੈਂ ਆਇਆ ਨਹੀਂ। ਤੋ ਇਸ ਮਾਤ ਲੋਕ ਵਿੱਚ ਭੇਜੀਆਂ ਹੋਈਆਂ ਇਹ ਮਹਾਨ ਆਤਮਾਵਾਂ, ਗੁਰੂ ਸਾਹਿਬਾਨ ਮਾਨਵਤਾ ਦਾ ਉਧਾਰ ਤੇ ਕਲਿਆਣ ਕਰਨ ਵਾਸਤੇ ਆਏ ਔਰ ਆ ਕੇ ਜੋ ਕੁਝ ਕੀਤਾ ਉਹ ਕਹਿੰਦੇ ਹਨ ਵੀ ਮੈਂ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ ਵਾਸਤੇ ਆਇਆ। ਆਓ ਸ਼ਬਦ ਆਪਾਂ ਗਾਇਨ ਕਰੀਏ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਵਿੱਚ। ਗੁਰਸੇਵੋ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ। ਆਜ ਮਹਾਨ ਖੁਸ਼ੀ ਹੈ, ਦਸਵੀਂ ਜੋਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆਗਮਨ ਹਨ। ਉਹਨਾਂ ਦੇ ਆਗਮਨਾਂ ਵਿੱਚ ਗੁਰੂ ਕੇ ਸਿੱਖ ਨੇ ਕੀ ਕਰਨਾ ਹੈ ਉਹਦੀ ਵਿਚਾਰ ਆਪਾਂ ਮਿਲ ਕੇ ਸਾਂਝੀ ਕਰੀਏ। ਆਓ ਇੱਕ ਦਫ਼ਾ ਸ਼ਬਦ ਦੀ ਪੰਕਤੀ ਗਾਇਨ ਕਰੀਏ।